ਗੌੜੀ ਗੁਆਰੇਰੀ ਮਹੱਲਾ ਪੰਜਵਾ। ਹੁਣ ਜਿਹੜਾ ਗੁਰਾਂ ਦਾ ਉਚਾਰਿਆ ਹੋਇਆ ਬਚਨ ਹੈ, ਇਹਦੀ ਕਿੰਨੀ ਤਾਕਤ ਹੈ? ਗੁਰਾਂ ਦੀ ਬਾਣੀ, ਗੁਰਾਂ ਦਾ ਸ਼ਬਦ, ਗੁਰਾਂ ਦਾ ਬਚਨ, ਗੁਰਾਂ ਦਾ ਉਪਦੇਸ਼ ਜਿਹੜਾ ਦਿੱਤਾ ਹੋਇਆ ਹੈ, ਇਹ ਕਿੰਨਾ ਤਾਕਤਵਰ ਹੁੰਦਾ? ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ ਹੈ, ਪੰਜਵੇਂ ਪਾਤਸ਼ਾਹ ਦਾ ਉਪਦੇਸ਼ ਹੈ, ਗੁਰ ਕਾ ਬਚਨ ਸਦਾ ਅਬਿਨਾਸੀ, ਗੁਰ ਕੈ ਬਚਨ ਕੱਟੀ ਜਮ ਫਾਸੀ। ਗੁਰਾਂ ਦਾ ਉਚਾਰਿਆ ਹੋਇਆ ਬਚਨ ਸਦਾ ਹੀ ਅਬਿਨਾਸੀ ਹੈ, ਨਾਸ ਤੋਂ ਰਹਿਤ ਹੈ। ਜਿੱਥੇ ਗੁਰਾਂ ਨੇ ਇੱਕ ਵਾਰ ਬਚਨ ਕਰ ਦਿੱਤਾ, ਉਹ ਬਚਨ ਫਿਰ ਟਲਦਾ ਨਹੀਂ ਹੈ। ਜੋ ਬਚਨ ਗੁਰੂ ਸਾਹਿਬ ਨੇ ਅੱਜ ਤੱਕ ਕੀਤੇ ਨੇ, ਉਹ ਕਦੇ ਵੀ ਨਹੀਂ ਟਲੇ, ਉਹ ਬਚਨ ਉਸੇ ਤਰ੍ਹਾਂ ਹੀ ਹੁੰਦੇ ਨੇ। ਔਰ ਜਿਹੜਾ ਅਬਿਨਾਸੀ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਲਾ ਹੈ, ਅਬਿਨਾਸੀ ਦੀ ਪ੍ਰਾਪਤੀ ਗੁਰੂ ਦਾ ਬਚਨ ਹੀ ਕਰਵਾ ਦਿੰਦਾ, ਤੇ ਗੁਰਾਂ ਦੇ ਬਚਨ ਹੁੰਦਾ ਉਪਦੇਸ਼ ਕਰਕੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਗੁਰਾਂ ਦੇ ਉਪਦੇਸ਼ ਵਿੱਚ ਤਾਕਤ ਹੈ। ਕਿਉਂ? ਆਪਾਂ ਨੇ ਇਹ ਚੀਜ਼ ਨੂੰ ਬਹਿ ਕੇ ਬਹੁਤ ਸੂਖਮਤਾ ਨਾਲ ਸਮਝਣਾ ਹੈ ਕਿ ਗੁਰੂ ਦਾ ਦਰਸ਼ਨ ਗੁਰੂ ਦਾ ਸ਼ਬਦ ਹੈ, ਗੁਰਮੂਰਤ ਗੁਰ ਸ਼ਬਦ ਹੈ, ਗੁਰ ਸ਼ਬਦ ਹੀ ਦਰਸ਼ਨ ਹੈ, ਕਿਉਂਕਿ ਗੁਰੂ ਸ਼ਬਦ ਰੂਪ ਹੋ ਗਿਆ। ਇਹ ਕਿੱਦਾਂ ਹੋ ਗਿਆ? ਉਹੀ ਜਿਵੇਂ ਬੀਜ ਦਰਖਤ ਤੋਂ ਬੀਜ ਬਣ ਜਾਂਦਾ, ਫਲ ਪਾਕੇ ਤੇ ਏਕੰਕਾਰਾ। ਜਦੋਂ ਬੀਜ ਬੀਜਿਆ, ਦਰਖਤ ਬਣਿਆ, ਟਹਿਣੀਆਂ, ਪੱਤੇ, ਫੁੱਲ, ਫਲ, ਫਲ ਕੱਟਿਆ, ਵਿੱਚੋਂ ਬੀਜ ਨਿਕਲਿਆ ਆ। ਦੇਖੋ, ਜਿਹੜਾ ਬੀਜ ਧਰਤੀ 'ਚ ਬੀਜਿਆ ਸੀ, ਉਹ ਬੀਜ ਫਲ ਵਿੱਚੋਂ ਨਿਕਲਿਆ ਆ। ਫਿਰ ਪਰਮਾਤਮਾ ਦਾ ਇਹ ਬੀਜ ਹੈ, ਬੀਜ ਰੂਪ ਹੈ। ਮਹਾਰਾਜ ਕਹਿੰਦੇ ਨੇ ਇਸ ਕਰਕੇ ਜਿਹੜਾ ਗੁਰਾਂ ਦਾ ਬਚਨ ਹੈ, ਗੁਰੂ ਦਾ ਸ਼ਬਦ ਹੈ, ਇਹ ਆਪ ਹੀ ਹੈ। ਉਹ ਜਦੋਂ ਫਲ ਦੇ ਵਿੱਚੋਂ ਬੀਜ ਨਿਕਲਦਾ ਹੈ, ਉਹ ਬੀਜ ਨੂੰ ਫਿਰ ਬੀਜ ਦਿਓ, ਉਹਦੇ ਵਿੱਚੋਂ ਫਿਰ ਦਰਖਤ ਬਣ ਜਾਂਦਾ, ਉਹਦੇ ਵਿੱਚੋਂ ਹੀ ਫਿਰ ਬੀਜ ਨਿਕਲ ਆਉਂਦਾ। ਇਸੇ ਤਰ੍ਹਾਂ ਜਿਹੜੀ ਬਾਣੀ ਹੈ, ਇਹ ਬੀਜ ਰੂਪ ਹੈ। ਸ਼ਬਦ ਦਾ ਅਭਿਆਸ ਕਰਦੇ ਜਾਓ, ਇਹਦੇ ਨਾਲ ਹੌਲੀ ਹੌਲੀ ਦਰਖਤ ਬਣ ਜਾਂਦਾ, ਇਹਦੇ ਨਾਲ ਹੌਲੀ ਹੌਲੀ ਧਰਮ ਦਾ ਫੁੱਲ ਲੱਗਦਾ। ਸ਼ਬਦ ਦੇ ਅਭਿਆਸ ਨਾਲ ਹੀ ਫਲ ਲੱਗ ਜਾਂਦਾ, ਤੇ ਫਲ ਦੇ ਨਾਲ ਹੀ ਫਲ ਦੇ ਵਿੱਚ ਹੀ ਫਿਰ ਬੀਜ ਰੂਪ ਇੱਕ ਓਂਕਾਰ ਹੈ। ਤਾਂਹੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੂੰ ਬੀਜ ਮੰਤਰ ਕਿਹਾ। ਗੁਰ ਕਾ ਬਚਨ ਜੀ ਕੈ ਸੰਗ, ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਗੁਰਾਂ ਦਾ ਉਪਦੇਸ਼ ਹੀ ਜੀਵ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ। ਇਹ ਕਈ ਚੀਜ਼ਾਂ ਤਾਂ ਜਿਹੜੀਆਂ ਸੌਖੀਆਂ ਸਮਝ ਲੱਗ ਜਾਂਦੀਆਂ, ਕਈ ਚੀਜ਼ਾਂ ਉੱਥੇ ਅਵਸਥਾ ਵਿੱਚ ਜਾ ਕੇ ਹੀ ਗਿਆਨ ਹੁੰਦਾ, ਉਸ ਅਵਸਥਾ ਤੱਕ ਪਹੁੰਚ ਕੇ ਹੀ ਪਤਾ ਲੱਗਦਾ ਕਿ ਗੁਰੂ ਦਾ ਬਚਨ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਗੁਰੂ ਦਾ ਬਚਨ ਹਮੇਸ਼ਾ ਸਾਡੇ ਨਾਲ ਵਸਦਾ ਹੈ, ਗੁਰੂ ਦਾ ਉਪਦੇਸ਼ ਸਾਡੇ ਨਾਲ ਵਸਦਾ ਹੈ, ਗੁਰੂ ਦਾ ਉਪਦੇਸ਼ ਹੀ ਸਾਡੀ ਰੱਖਿਆ ਕਰਦਾ, ਗੁਰੂ ਸ਼ਬਦ ਰੂਪ ਹੋ ਕੇ ਸਾਡੇ ਨਾਲ ਵਸਦਾ। ਜਿਹਦੇ ਮੁੱਖ ਵਿੱਚ ਸ਼ਬਦ ਹੈ, ਜਿਹਦੇ ਹਿਰਦੇ 'ਚ ਸ਼ਬਦ ਹੈ, ਜਿਹਦੇ ਅੰਦਰ ਧੁਨੀ ਹੋ ਰਹੀ ਵਾਹਿਗੁਰੂ ਮੰਤਰ ਦੀ, ਜਿਹਦੇ ਰੋਮਾਂ ਵਿੱਚ ਜਾਪ ਹੋ ਰਿਹਾ, ਉਹ ਗੁਰੂ ਕਾ ਬਚਨ ਨਾਲ ਹੀ ਹੈ, ਗੁਰੂ ਆਪ ਨਾਲ ਹੈ, ਗੁਰੂ ਕਦੇ ਵੀ ਪਰੇ ਨਹੀਂ ਹੁੰਦੇ ਹਨ, ਗੁਰੂ ਸਾਡੇ ਨਾਲ ਨੇ। ਗੁਰ ਕਾ ਬਚਨ ਰਚਿਆ ਰਾਮ ਕਾ ਰੰਗ, ਗੁਰਾਂ ਦੇ ਉਪਦੇਸ਼ ਕਰਕੇ ਜੀਵ ਰਾਮ ਦੇ ਪ੍ਰੇਮ ਦੇ ਰੰਗ ਵਿੱਚ ਰਚ ਵਿੱਚ ਜਾਂਦਾ, ਤਦਾਕਾਰ ਹੋ ਜਾਂਦਾ। ਜੋ ਗੁਰ ਦੀ ਆਸ ਮਨ ਕੈ ਕਾਮ, ਸੰਤ ਕਾ ਕੀ ਆ ਸਤ ਕਰ ਮਾਨ ਰਹਾਓ। ਗੁਰਾਂ ਨੇ ਜੋ ਉਪਦੇਸ਼ ਦਿੱਤਾ ਹੈ, ਉਹ ਮਨ ਦੇ ਕੰਮ ਆਉਣ ਵਾਲਾ ਹੈ ਭਾਈ, ਹੋਰ ਚੀਜ਼ਾਂ ਮਨ ਦੇ ਕੰਮ ਨਹੀਂ ਆਉਂਦੀਆਂ ਹੈ। ਸੰਤ ਹੁੰਦੇ ਸ਼ਾਂਤ ਆਤਮਾ, ਗੁਰਾਂ ਦਾ ਕੀਤਾ ਹੋਇਆ ਉਚਾਰਨ, ਜਿਹੜਾ ਸ਼ਬਦ ਹੈ, ਉਪਦੇਸ਼ ਹੈ, ਇਹਨੂੰ ਸੱਚਾ ਕਰਕੇ ਮੰਨ ਲੈ। ਸੰਤ ਕਾ ਕੀ ਆ ਸਤ ਕਰ ਮਾਨ, ਗੁਰਾਂ ਦਾ ਜੋ ਕੀਤਾ ਹੋਇਆ, ਇੱਥੇ ਸੰਤ ਸਤਿਗੁਰੂ ਨੂੰ ਕਿਹਾ, ਕਿਉਂਕਿ ਗੁਰੂ ਦਾ ਪ੍ਰਸੰਗ ਹੀ ਚੱਲ ਰਿਹਾ। ਗੁਰ ਕਾ ਬਚਨ ਅਟਲ ਅਸ਼ੇਦ, ਗੁਰ ਕਾ ਬਚਨ ਕਟੇ ਭ੍ਰਮ ਭੇਦ। ਗੁਰਾਂ ਦਾ ਜਿਹੜਾ ਉਪਦੇਸ਼ ਹੈ ਅਟਲ ਹੈ, ਅਤੇ ਅਸ਼ੇਦ ਹੁੰਦਾ ਕੱਟਣੇ ਤੋਂ ਰਹਿਤ ਹੈ। ਗੁਰਾਂ ਦੇ ਬਚਨ ਨੂੰ ਕੋਈ ਟਾਲ ਨਹੀਂ ਸਕਦਾ, ਕੱਟਣੇ ਤੋਂ ਰਹਿਤ ਹੈ ਗੁਰਾਂ ਦਾ ਬਚਨ। ਹੋਰ ਚੀਜ਼ਾਂ ਦੇ ਉੱਤੇ ਲੋਕ ਯਤਨ ਕਰਕੇ ਉਹਨਾਂ ਨੂੰ ਕੱਟ ਸਕਦੇ ਨੇ, ਟਾਲ ਸਕਦੇ ਨੇ। ਲੋਕ ਗੁਰਬਾਣੀ 'ਤੇ ਐਕਸਪੈਰੀਮੈਂਟ ਕਰੀ ਜਾਂਦੇ ਨੇ, ਗੁਰਬਾਣੀ ਨੂੰ ਕੱਟਣ ਵੱਢਣ ਦਾ ਯਤਨ ਕਰਦੇ ਨੇ। ਸੋ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ 'ਤੇ ਵੀ ਕਾਫ਼ੀ ਹੁੰਦਾ, ਇਹ ਕੱਟਿਆ ਨਹੀਂ ਜਾਣਾ, ਪਰ ਲਿਖ ਲਓ ਆਪਣੀਆਂ, ਅੱਜ ਆਪਣੀ ਡਾਇਰੀ 'ਤੇ ਨੋਟ ਕਰ ਲਓ ਸਾਰੇ ਜਾਣੇ ਇਸ ਗੱਲ ਨੂੰ, ਕਿੰਨੀ ਤਰੀਕ ਹੈ, ਕਿੰਨੇ ਵਜੇ ਗੱਲ ਕਹੀ ਆ। ਕੱਟ ਨਹੀਂ ਹੋਣਾ ਤੁਹਾਡੇ ਤੋਂ, ਕੁਛ ਵੀ ਨਹੀਂ ਹੋਣਾ ਹੈ, ਕਿਉਂਕਿ ਇਹ ਬ੍ਰਹਮ ਦੀ ਬਾਣੀ ਹੈ, ਬ੍ਰਹਮ ਦਾ ਹੀ ਉਪਦੇਸ਼ ਹੈ, ਬ੍ਰਹਮ ਦਾ ਹੀ ਧਰਮ ਹੈ, ਖਾਲਸਾ ਪੰਥ। ਹਾਂ ਯਤਨ ਕਰਕੇ ਥੋੜਾ ਬਹੁਤ ਕੀ ਕਹਿਣਾ ਹੈ, ਮਾੜਾ ਮੋਟਾ ਕੋਈ ਟਾਹਣੀ ਪੱਤਾ ਜਾ ਕੱਟਤਾ, ਨਹੀਂ ਕੁਛ ਨਹੀਂ ਹੋਣਾ। ਜਿਹੜਾ ਬੰਦਾ ਪਰਮਾਤਮਾ ਨੂੰ ਮੰਨਦਾ ਹੈ ਉਹ ਸਿੱਖ ਕੌਮ ਨੂੰ ਵੀ ਮੰਨੇਗਾ, ਜਿਹੜਾ ਪਰਮਾਤਮਾ ਨੂੰ ਨਹੀਂ ਮੰਨਦਾ ਹੈ ਉਹ ਹਲੇ ਅਣਜਾਣ ਹੈ ਇਸ ਕੌਮ ਤੋਂ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਧਰਮ ਹੈ ਸਤਿਗੁਰੂ ਪਰਉਪਕਾਰੀ, ਖਾਲਸਾ ਪਰਉਪਕਾਰੀ ਹੈ, ਖਾਲਸਾ ਧਰਤੀ ਦਾ ਰੱਖਿਅਕ ਹੈ, ਖਾਲਸਾ ਦੁਨੀਆਂ ਦਾ ਰੱਖਿਅਕ ਹੈ, ਖਾਲਸਾ ਸ੍ਰਿਸ਼ਟੀ ਨੂੰ ਪਾਲਣਹਾਰਾ ਹੈ, ਖਾਲਸਾ ਬਹੁਤ ਉੱਚੀ ਪਦਵੀ ਹੈ। ਪਰ ਕਿਤੇ ਵੀ ਕੋਈ ਦੁਨੀਆਂ 'ਤੇ ਮੁਸੀਬਤ ਪੈਂਦੀ ਉੱਥੇ ਖੜਾ ਹੈ ਖਾਲਸਾ, ਹੋਰ ਕੋਈ ਕੌਮ ਨਹੀਂ ਖੜਦੀ। ਕਿਤੇ ਭੁਚਾਲ ਆਇਆ, ਕਿਤੇ ਸੁਨਾਮੀ ਲਹਿਰ, ਖਾਲਸੇ ਲੰਗਰ ਲਾਇਆ, ਖਾਲਸਾ ਕੱਪੜੇ ਵੰਡਣ ਚਲਿਆ ਜਾਂਦਾ। ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਖਾਲਸੇ ਅੰਦਰ ਸ਼ਬਦ ਹੈ, ਜਿੱਥੇ ਸ਼ਬਦ ਹੈ ਉੱਥੇ ਬ੍ਰਹਮ ਹੈ, ਅਤੇ ਬ੍ਰਹਮ ਨੇ ਦੁਨੀਆਂ ਦਾ ਭਲਾ ਕਰਨਾ ਹੀ ਕਰਨਾ। ਖਾਲਸੇ ਦਾ ਕਿਸੇ ਨਾਲ ਵੈਰ ਨਹੀਂ ਹੈ, ਖਾਲਸਾ ਕਿਸੇ ਦਾ ਵਿਰੋਧ ਨਹੀਂ ਕਰਦਾ, ਖਾਲਸਾ ਕਿਸੇ ਨੂੰ ਨਫ਼ਰਤ ਨਹੀਂ ਕਰਦਾ, ਖਾਲਸਾ ਸਿਰਫ ਸ੍ਰਿਸ਼ਟੀ ਦੇ ਭਲੇ ਲਈ। ਪਰ ਜਦੋਂ ਕੋਈ ਜ਼ੁਲਮ ਕਰਦਾ ਉੱਥੇ ਖਾਲਸਾ ਜਾ ਖੜਦਾ, ਮਜ਼ਲੂਮ 'ਤੇ ਜ਼ੁਲਮ ਨਹੀਂ ਹੋਣ ਦਿੰਦਾ ਖਾਲਸਾ। ਛੇਵੇਂ ਪਾਤਸ਼ਾਹ, ਠੀਕ ਹੈ ਕਿ ਆਪਾਂ ਕਹੀਏ ਕਿ ਦਸਵੇਂ ਪਾਤਸ਼ਾਹ ਵੇਲੇ ਖਾਲਸਾ ਨਹੀਂ, ਖਾਲਸਾ ਤਾਂ ਬਹੁਤ ਪਹਿਲਾਂ ਦਾ ਸ੍ਰਿਸ਼ਟੀ 'ਤੇ, ਅਕਾਲ ਪੁਰਖ ਦੀ ਫੌਜ ਹੈ ਖਾਲਸਾ, ਸ੍ਰਿਸ਼ਟੀ ਦੇ ਬਣਨ ਤੋਂ ਵੀ ਪਹਿਲਾਂ ਦਾ ਹੈ ਖਾਲਸਾ। ਉਹ ਬੜੀ ਡੂੰਘੀ ਨਿਗਾਹ ਨਾਲ ਦੇਖਣਾ ਪੈਂਦਾ, ਦੁਨੀਆਂ ਵਾਲੇ ਬਣੀ ਵੀ ਨਹੀਂ ਸੀ ਜਦੋਂ, ਉਦੋਂ ਵਾਹਿਗੁਰੂ ਮੰਤਰ ਤਿਆਰ ਹੋ ਰਿਹਾ ਸਾਡੇ ਲਈ, ਜਦੋਂ ਸ੍ਰਿਸ਼ਟੀ ਦੀ ਰਚਨਾ ਵੀ ਨਹੀਂ ਸੀ ਹੋਈ, ਇਹ ਉਦੋਂ ਦਾ ਹੈ। ਹੁਣ ਇਹ ਚੀਜ਼ ਨੂੰ ਤਾਂ ਕੋਈ ਜਾਣ ਸਕੇ ਜੇ ਕੋਈ ਇਸ ਲਾਈਨ ਦੇ ਉੱਤੇ ਪੈ ਜਾਵੇ, ਜਿਹਨੇ 2-4 ਮਿੰਟ, 10-20 ਮਿੰਟ, ਅੱਧਾ ਘੰਟਾ ਪਾਠ ਕੀਤਾ, ਮੁੜ ਕੇ 23.5 ਘੰਟੇ ਜਿਹਨੇ ਘਰ ਦੇ ਕੰਮ, ਸੰਸਾਰੀ ਕੰਮ ਕੀਤੇ, ਉਹ ਇਸ ਲਾਈਨ ਦੇ ਉੱਤੇ ਰਿਸਰਚ ਨਹੀਂ ਕਰ ਸਕਿਆ। ਗੱਲ ਤਾਂ ਰਿਸਰਚ ਦੀ ਹੈ ਕਿ ਇੱਕ ਚੀਜ਼ ਸਾਹਮਣੇ ਜ਼ਰੂਰ ਆਈ ਹੈ ਕਿ ਦੂਜੇ ਜਿਹੜੇ ਲੋਕ ਨੇ ਸੰਸਾਰ ਦੇ ਵਿੱਚ ਪੜ੍ਹਦੇ ਬਹੁਤ ਜ਼ਿਆਦਾ ਨੇ। ਹੁਣ ਆਪਣੇ ਇੰਨੇ ਧਾਰਮਿਕ ਗ੍ਰੰਥ ਨੇ, ਮੰਨੋ ਕਿ ਆਪਣਾ ਇੱਕ ਗ੍ਰੰਥ ਹੈ, ਗ੍ਰੰਥ ਵੀ ਨਹੀਂ, ਚਲੋ ਮੰਨੋ ਕਿ ਇੱਕ ਨੌਲੇਜ ਦੀ ਬੁੱਕ ਹੈ, ਮਹਾਨ ਕੋਸ਼। ਜੇ ਸਾਡੀ ਕੌਮ ਸਿਰਫ ਮਹਾਨ ਕੋਸ਼ ਹੀ ਇਕੱਲਾ ਪੜ੍ਹ ਲਵੇ ਤਾਂ ਮਹਾਨ ਕੋਸ਼ ਵਿੱਚ ਹੀ ਸਾਰਾ ਕੁਛ ਸਾਹਮਣੇ ਆ ਜਾਂਦਾ। ਮਹਾਨ ਕੋਸ਼ ਇੱਕ ਬੜੀ ਵੱਡੀ ਚੀਜ਼ ਹੈ, ਉਹਦੇ ਵਿੱਚ ਬਹੁਤ ਕੁਛ ਲਿਖਿਆ ਹੋਇਆ। ਜਿੰਨੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਕਿ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੇ, ਮਹਾਨ ਕੋਸ਼ ਹੀ ਆ ਉਹ, ਉਹਦੇ ਵਿੱਚ ਸਾਰਾ ਕੁਝ ਲਿਖਿਆ A to Z। ਫਿਰ ਹੋਰ ਵੀ ਅੱਗੇ ਪੁਸਤਕਾਂ ਆ ਗਈਆਂ ਨੇ ਜਿਹੜੀਆਂ, ਜਿਨ੍ਹਾਂ ਦੇ ਵਿੱਚ ਕਾਫ਼ੀ ਹੋਰ ਗਿਆਨ ਲਿਖਿਆ ਹੋਇਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕੱਟਣ ਤੋਂ ਰਹਿਤ ਹੈ ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼। ਜਿਵੇਂ ਪੰਜਾ ਸਾਹਿਬ ਪੱਥਰ ਨੂੰ ਪੰਜਾ ਲੱਗਿਆ ਹੋਇਆ, ਉਹ ਜਿਹੜਾ ਪੰਜਾ ਲੱਗਿਆ ਹੋਇਆ ਹੈ ਉਹ ਪੰਜੇ ਨੂੰ ਹਟਾਉਣ ਲਈ ਬੜੇ ਯਤਨ ਕੀਤੇ ਨੇ। ਪਠਾਣਾਂ ਨੇ ਰਾਤ ਨੂੰ ਲੁਕ ਲੁਕ ਕੇ ਉਹਨੂੰ ਖੁਰਚਣ ਦਾ ਯਤਨ ਕੀਤਾ, ਕਈਆਂ ਨੇ ਹਟਾਇਆ ਵੀ ਪੰਜਾ ਮੇਟ ਦਿੰਦੇ ਤੂੰ, ਪਰ ਉਹ ਪੰਜਾ ਨਹੀਂ ਮਿਟਿਆ, ਉਹ ਪੰਜਾ ਉਵੇਂ ਦਾ ਉਵੇਂ ਹਾਜ਼ਰੀ ਹੈ। ਰੀਠੇ ਮਿੱਠੇ ਹੀ ਰਹਿਣਗੇ ਜਦ ਤੱਕ ਧਰਤੀ ਰਹੂਗੀ, ਰੀਠੇ ਮਿੱਠੇ ਰਹਿਣਗੇ। ਜਿੱਥੇ ਨਿੰਮ ਮਿੱਠੀ ਕੀਤੀ, ਨਿੰਮ ਮਿੱਠੀ ਰਹਿਣੀ ਹੈ। ਜੇ ਖਾਲਸਾ ਸਾਜਿਆ, ਖਾਲਸੇ ਨੇ ਰਹਿੰਦੀ ਦੁਨੀਆਂ ਤੱਕ ਰਹਿਣਾ, ਖਾਲਸਾ ਨਹੀਂ ਜਾਂਦਾ ਕਿਤੇ ਹੋਰ, ਭਾਵੇਂ ਸਾਰੇ ਕਿਤੇ ਚਲੇ ਜਾਣ ਪਰ ਖਾਲਸਾ ਰਹੇਗਾ। ਇਹ ਸਤਿਗੁਰੂ ਦਾ ਬਚਨ ਹੈ ਅੱਜ ਦਾ, ਗੁਰ ਕੈ ਬਚਨ ਕੱਟੇ ਭ੍ਰਮ ਭੇਦ। ਗੁਰਾਂ ਦਾ ਜਿਹੜਾ ਉਪਦੇਸ਼ ਹੈ ਟਲ ਛੇਦ ਪਰਮਾਤਮਾ ਦੀ ਪ੍ਰਾਪਤੀ ਦੇ ਕਰਨ ਵਾਲਾ, ਗੁਰਾਂ ਦੇ ਉਪਦੇਸ਼ ਕਰਕੇ ਭਰਮ ਸਾਰੇ ਦੂਰ ਹੋ ਜਾਂਦੇ ਨੇ। ਭਰਮ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋਂ ਭਰਮ ਵਿਕਾਰ, ਸਾਰੇ ਭਰਮ ਨਿਵਿਰਤ ਹੋ ਜਾਂਦੇ ਨੇ। ਗੁਰ ਕਾ ਬਚਨ ਕਤਹੁ ਨਾ ਜਾਏ, ਗੁਰ ਕੈ ਬਚਨ ਹਰ ਕੇ ਗੁਣ ਗਾਏ। ਗੁਰਾਂ ਦਾ ਜਿਹੜਾ ਬਚਨ ਹੁੰਦਾ ਉਪਦੇਸ਼, ਕਿਸੇ ਤਰਫ ਨਿਸਫਲ ਨਹੀਂ ਜਾਂਦਾ, ਹਰ ਵੇਲੇ ਜੀਵ ਦੇ ਅੰਗ ਸੰਗ ਰਹਿੰਦਾ। ਗੁਰਬਾਣੀ ਅਟਲ ਹੈ, ਬ੍ਰਹਮ ਅਟਲ ਹੈ, ਤਾਂ ਸ਼ਬਦ ਵੀ ਅਟਲ ਹੈ। ਜੇ ਸ਼ਬਦ ਅਟਲ ਹੈ ਤਾਂ ਸ਼ਬਦ ਤੋਂ ਪੈਦਾ ਹੋਇਆ ਖਾਲਸਾ ਵੀ ਅਟਲ ਹੈ, ਕਿਉਂਕਿ ਖਾਲਸੇ ਦਾ ਜਨਮ ਕਿਸੇ ਇੱਧਰੋਂ ਉੱਧਰੋਂ ਨਹੀਂ ਹੋਇਆ, ਖਾਲਸਾ ਹੋਇਆ ਹੀ ਸ਼ਬਦ ਤੋਂ ਹੈ। ਇੱਕ ਤਾਂ ਹੁੰਦਾ ਕਿ ਉਹ ਬਣਿਆ ਹੈ ਮਾਤਾ ਪਿਤਾ ਤੋਂ, ਇੱਕ ਬਣਿਆ ਹੈ ਸ਼ਬਦ ਤੋਂ, ਇੱਕ ਹੁੰਦੀ ਬਿੰਦੀ ਔਲਾਦ ਮਾਤਾ ਪਿਤਾ ਤੋਂ ਬਣਦੀ ਹੈ, ਇੱਕ ਨਾਦੀ ਔਲਾਦ ਹੈ ਜੋ ਨਾਦ ਹੁੰਦਾ ਸ਼ਬਦ ਤੋਂ ਹੀ ਪੈਦਾ ਹੋਇਆ ਖਾਲਸਾ। ਖਾਲਸੇ ਦੇ ਅੱਖਰ ਜਿਹੜੇ ਨੇ ਦਸਵੇਂ ਪਾਤਸ਼ਾਹ ਨੇ ਜੋ ਬੋਲੇ ਨੇ, ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਕੀ ਫਤਿਹ, ਤੋਂ ਖਾਲਸੇ ਨੇ ਜਨਮ ਲਿਆ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰ ਕਾ ਬਚਨ ਕਤਹੁ ਨਾ ਜਾਏ, ਗੁਰ ਕੈ ਬਚਨ ਹਰ ਕੇ ਗੁਣ ਗਾਏ। ਗੁਰੂ ਦੇ ਬਚਨਾਂ ਦੁਆਰਾ ਹੀ ਹਰੀ ਦੇ ਗੁਣਾਂ ਨੂੰ ਗਾਉਣ ਗਾਇਨ ਕਰਨਾ ਹੈ। ਗੁਰ ਉਪਦੇਸ਼ ਦੇ ਮੰਨਣ ਕਰਨ ਵਾਲਾ ਬੰਦਾ ਕਿਸੇ ਜੂਨੀ ਵਿੱਚ ਨਹੀਂ ਜਾਂਦਾ। ਗੁਰ ਕਾ ਬਚਨ ਕਤੋਂ ਨਾ ਜਾਏ, ਗੁਰ ਕਾ ਬਚਨ ਹਰ ਕੇ ਗੁਣ ਗਾਏ। ਗੁਰਾਂ ਦੇ ਉਪਦੇਸ਼ ਕਰਕੇ ਹਰੀ ਦੇ ਗੁਣ ਗਾਏ ਜਾਂਦੇ ਨੇ, ਕਿਉਂਕਿ ਹੁਣ ਅਪ੍ਰੈਲ ਦਾ ਮਹੀਨਾ ਵਿਸਾਖੀ ਨੇੜੇ, ਇਸ ਕਰਕੇ ਖਾਲਸੇ ਦੇ ਹੀ ਪ੍ਰਸੰਗ ਚੱਲਣਗੇ ਜ਼ਿਆਦਾ। ਆਓ, ਖਾਲਸਾ ਕੀ ਹੈ, ਖਾਲਸਾ ਰਹਿਤ ਕੀ ਹੈ, ਖਾਲਸਾ ਮਰਿਆਦਾ ਕੀ ਹੈ। ਬਾਬਾ ਦੀਪ ਸਿੰਘ ਜੀ ਖਾਲਸਾ ਤੋਂ ਖਾਲਸਾ ਰਚਨਹਾਰੇ ਦਸਵੇਂ ਪਾਤਸ਼ਾਹ ਨੇ ਆਪ ਵੀ ਅੰਮ੍ਰਿਤ ਛਕਿਆ। ਪੰਜ ਪਿਆਰੇ ਨੇ ਖਾਲਸਾ ਜਿਨ੍ਹਾਂ ਨੇ ਸੀਸ ਦਿੱਤਾ। ਗੁਰੂ ਸਾਹਿਬ ਨੇ ਆਪ ਅੰਮ੍ਰਿਤ ਛਕ ਕੇ ਪਰਿਵਾਰ ਸਾਰੇ ਨੂੰ ਅੰਮ੍ਰਿਤ ਛਕਾਇਆ, ਉਹ ਹੈ ਖਾਲਸਾ। ਹੁਣ ਜਣਾ ਖਾਣਾ ਜੇ ਕਹੇ ਮੈਂ ਖਾਲਸਾ, ਤਾਂ ਖਾਲਸਾ ਤੇਰੇ ਤਾਂ ਗੁਣੀ ਹੈ ਨਹੀਂ ਖਾਲਸੇ ਵਾਲੇ। ਬਾਬਾ ਦੀਪ ਸਿੰਘ ਖਾਲਸਾ ਹੈ, ਅਤੇ ਉਸ ਖਾਲਸੇ ਦੇ ਨਾਲ ਅਸੀਂ ਰਲ ਕੇ ਚੱਲਣਾ। ਉਹ ਖਾਲਸੇ ਨੇ ਜੋ ਕਿਹਾ ਅਸੀਂ ਉਹ ਕਰਨਾ। ਉਸ ਖਾਲਸੇ ਨੇ ਜਿਹੜੀ ਰਹਿਤ ਪੰਥ ਨੂੰ ਲਿਖ ਕੇ ਦੇਤੀ ਦਸਵੇਂ ਪਾਤਸ਼ਾਹ ਦੇ ਹੁਕਮ ਅਨੁਸਾਰ, ਉਹ ਬਾਬਾ ਦੀਪ ਸਿੰਘ ਜੋ ਬਚਪਨ ਤੋਂ ਲੈ ਕੇ ਦਸਵੇਂ ਪਾਤਸ਼ਾਹ ਨਾਲ ਸਾਰੀ ਜ਼ਿੰਦਗੀ ਬਤੀਤ ਕੀਤੀ, ਜਿਨ੍ਹਾਂ ਨੇ ਛੋਟੀ ਜਿਹੀ ਉਮਰ ਦੇ ਵਿੱਚ ਆਪ ਚਲੇ ਗਏ ਦਸਵੇਂ ਪਾਤਸ਼ਾਹ ਦੇ ਕੋਲ, ਅਤੇ ਫਿਰ ਆਪ 80-85 ਸਾਲ ਦੀ ਉਮਰ ਤੱਕ ਖਾਲਸੇ ਦੀ ਅਗਵਾਈ ਕਰਦੇ ਰਹੇ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਚਣ ਵਾਲੇ, ਲਿਖਣ ਵਾਲੇ, ਭਾਵ ਚਾਰ ਸਰੂਪ ਲਿਖੇ, ਅਰਬੀ ਵਿੱਚ ਸਰੂਪ ਲਿਖੇ। ਖਾਲਸੇ ਦੀ ਸਹੂਲਤ ਲਈ ਫਿਰ ਪੋਥੀਆਂ ਬਣਾਈਆਂ, ਪੰਜ ਗ੍ਰੰਥੀ ਰਚੀ। ਬਾਬਾ ਮਨੀ ਸਿੰਘ, ਭਾਈ ਮਨੀ ਸਿੰਘ ਜੀ ਸ਼ਹੀਦ, ਇਹ ਦੋ ਖਾਲਸੇ 48 ਸਿੰਘਾਂ ਵਿੱਚੋਂ ਗੁਰਾਂ ਨੇ ਚੁਣ ਕੇ ਰੱਖੇ ਵੀ ਅਰਥ ਪੜ੍ਹਾਉਣੇ ਨੇ ਤੁਸੀਂ ਬਾਅਦ ਵਿੱਚ। ਅਰਥਾਂ ਦੀ ਟਕਸਾਲ ਨੂੰ ਪ੍ਰਾਰੰਭ ਕੀਤਾ ਹੈ। ਜਿਸ ਟਕਸਾਲ ਦੇ ਮੁਖੀ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਜੰਗ ਕੀਤਾ, ਜਿਸ ਟਕਸਾਲ ਦੇ ਮੁਖੀ ਨੇ ਬੰਦ ਬੰਦ ਕਟਵਾਇਆ ਹੈ, ਉਹਨੂੰ ਮੇਟਣ ਵਾਲਾ ਕੌਣ ਹੈ? ਕਿਉਂ ਕੁਰਬਾਨੀ ਨਾਲ ਸ਼ੁਰੂ ਹੋਈ ਹੋਈ ਹੈ। ਜਿਸ ਟਕਸਾਲ ਨੂੰ ਦਸਵੇਂ ਪਾਤਸ਼ਾਹ ਨੇ ਸਾਜਿਆ ਹੈ, ਜਿਹਨੇ ਖਾਲਸਾ ਪੰਥ ਸਾਜਿਆ, ਉਹਨੂੰ ਟਕਸਾਲ ਨੂੰ ਵੀ ਸਾਜਿਆ। ਇਸ ਕਰਕੇ ਇਹ ਨਾ ਮਿਟੇਗੀ। ਅਸੀਂ ਭਾਵੇਂ ਰਹਾਂਗੇ ਨਾ ਰਹਾਂਗੇ, ਦੁਨੀਆਂ 'ਚ ਇਹ ਰਹੇਗੀ, ਇਹਨੇ ਇੱਦਾਂ ਹੀ ਰਹੀ ਜਾਣਾ। ਕਿਉਂਕਿ ਜਿਹੜਾ ਬੂਟਾ ਮਹਾਰਾਜ ਨੇ ਲਾਇਆ, ਉਹ ਬੂਟੇ ਨੂੰ ਕੋਈ ਨਾ ਮੇਟ ਸਕਦਾ ਨਾ ਕੱਟ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰ ਕੈ ਬਚਨ ਹਰ ਕੇ ਗੁਣ ਗਾਏ। ਗੁਰਾਂ ਦੇ ਉਪਦੇਸ਼ ਕਰਕੇ ਹੀ ਹਰੀ ਦੇ ਗੁਣ ਗਾਇਨ ਕੀਤੇ ਜਾਂਦੇ ਨੇ। ਗੁਰ ਕਾ ਬਚਨ ਜੀਵ ਕੈ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ। ਗੁਰਾਂ ਦਾ ਬਚਨ ਜਿਹੜਾ ਉਪਦੇਸ਼ ਹੈ, ਜੀਵ ਦੇ ਨਾਲ ਹੀ ਜਾਂਦਾ, ਨਾਲ ਹੀ ਰਹਿੰਦਾ ਹੈ। ਜਿਹੜਾ ਉਪਦੇਸ਼ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਪੰਜਾਂ ਪਿਆਰਿਆਂ ਨੇ ਦਿੱਤਾ ਸੀ, ਉਹ ਸਾਡੇ ਨਾਲ ਹੀ ਰਹਿਣਾ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਜਿਹੜਾ ਪੰਜ ਪਿਆਰੇ ਨੇ ਉਪਦੇਸ਼ ਦਿੱਤਾ ਹੈ, ਉਹ ਸਭ ਤੋਂ ਸ਼੍ਰੋਮਣੀ ਉਪਦੇਸ਼, ਸਭ ਤੋਂ ਸ਼੍ਰੋਮਣੀ ਉਪਦੇਸ਼ ਸ਼ਬਦ, ਜ਼ਿੰਦਗੀ ਦੀ ਸੇਧ ਪੰਜ ਪਿਆਰਿਆਂ ਨੇ ਦਿੱਤੀ। ਔਰ ਗੁਰ ਕਾ ਬਚਨ ਅਨਾਥ ਕੋ ਨਾਥ, ਗੁਰਾਂ ਦਾ ਉਪਦੇਸ਼ ਹੀ ਅਨਾਥ ਗਰੀਬਾਂ ਦਾ ਨਾਥ ਹੁੰਦਾ ਸਵਾਮੀ ਹੈ। ਅਨਾਥ ਕੋ ਨਾਥ, ਅਨਾਥ ਹੁੰਦਾ ਗਰੀਬ, ਉਹਨਾਂ ਦਾ ਨਾਥ ਹੁੰਦਾ ਮਾਲਕ, ਬੇ ਮਾਲਕਾ ਬੰਦਾ ਜਿਹੜਾ ਗਰੀਬ ਹੈ, ਜਿਹਨੂੰ ਕੋਈ ਪੁੱਛਦਾ ਨਹੀਂ। ਇਹ ਤੀਜੇ ਪਾਤਸ਼ਾਹ ਨੂੰ ਵਰ ਦਿੱਤੇ ਦੂਜੇ ਪਾਤਸ਼ਾਹ ਨੇ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਾਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪਤ, ਨਿਧੇਰਿਆਂ ਦੀ ਧਿਰ, 12 ਵਾਰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ। ਇਸ ਕਰਕੇ ਜਿਹੜਾ ਗੁਰਾਂ ਦਾ ਬਚਨ ਹੈ, ਉਹ ਅਨਾਥ ਕੋ ਨਾਥ ਹੈ, ਜਿਹਦਾ ਕੋਈ ਨਹੀਂ, ਉਹਦਾ ਬਚਨ ਹੀ ਮਾਲਕ ਹੈ, ਉਹ ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ ਹੀ ਮਾਲਕ, ਗੁਰੂ ਦਾ ਸ਼ਬਦ ਹੀ ਸਾਡਾ ਮਾਲਕ ਹੈ। ਗੁਰ ਕੈ ਬਚਨ ਨਰਕ ਨਾ ਪਵੈ, ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਗੁਰਾਂ ਦੇ ਉਪਦੇਸ਼ ਪ੍ਰਾਪਤ ਹੋਣ ਕਰਕੇ ਨਰਕਾਂ 'ਚ ਨਹੀਂ ਪੈਂਦਾ, ਗੁਰਾਂ ਦੇ ਉਪਦੇਸ਼ ਕਰਕੇ ਰਸਨਾ ਹੁੰਦੀ ਜੀਭ ਨਾਲ ਅੰਮ੍ਰਿਤ ਨੂੰ ਰਵੈ ਹੁੰਦਾ, ਉਚਾਰਦਾ ਹੈ। ਜੇ ਨਰਕ ਹੈ ਤਾਂ ਗੁਰੂ ਸਾਹਿਬ ਨੇ ਲਿਖਿਆ ਨਰਕ ਹੈ, ਨਰਕ ਨਹੀਂ ਹਨ ਤਾਂ ਗੁਰੂ ਸਾਹਿਬ ਲਿਖ ਦਿੰਦੇ ਵੀ ਨਰਕ ਨਹੀਂ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਨਰਕ ਸਵਰਗ ਥੱਲੇ ਹੀ ਹੁੰਦੇ ਨੇ, ਨਰਕ ਸਵਰਗ ਕੋਈ ਉੱਤੇ ਨਹੀਂ, ਉੱਤੇ ਨੂੰ ਨਿਗਾਹ ਮਾਰੋ, ਕਹਿੰਦੇ ਉੱਤੇ ਤਾਂ ਕੋਈ ਦੀਂਹਦਾ ਨਹੀਂ, ਰਾਤ ਨੂੰ ਤਾਰੇ ਤਾਂ ਦੀਂਹਦੇ, ਉੱਤੇ ਚੰਦਰਮਾ ਦੀਂਹਦਾ, ਸੂਰਜ ਦੀਂਹਦਾ, ਦਿਨੇ ਕੀ ਨਹੀਂ ਦੀਂਹਦਾ ਉੱਤੇ ਅਸਮਾਨ 'ਚ। ਉਹ ਜਿਹੜੇ ਤਾਰੇ ਨੇ, ਜਿਵੇਂ ਆਪਣੀ ਧਰਤੀ ਦੇ ਉੱਤੇ ਆਬਾਦੀ ਹੈ, ਇਸੇ ਤਰ੍ਹਾਂ ਉੱਪਰ ਵੀ ਆਬਾਦੀ ਤਾਰਿਆਂ 'ਤੇ ਵੀ, ਜਿੱਥੇ ਤੱਕ ਹਲੇ ਸਾਇੰਸ ਗਈ ਨਹੀਂ ਕਿ ਉੱਥੇ ਨਹੀਂ ਹੋ ਸਕਦੀ ਰਚਨਾ ਕੋਈ। ਸੂਖਮ ਸਰੀਰਾਂ ਦੀ ਰਚਨਾ ਹੋਈ ਹੈ, ਉੱਤੇ ਹੈ ਉਹ। ਇਹ ਸਾਰੀਆਂ ਕਰਾਮਾਤਾਂ ਜਿਹੜੀਆਂ ਜਾ ਕੇ ਦਿਖਾਈਆਂ ਸੀ ਰਾਮ ਰਾਏ ਜੀ ਨੇ ਨਿਰੰਗੇ ਨੂੰ, ਉਹ ਕਹਿਣ ਲੱਗਿਆ ਜਿਹੜੇ ਤੁਸੀਂ ਉੱਤੋਂ ਫਲ ਮੰਗਵਾ ਕੇ ਹੁਣ ਦਿੱਤੇ ਬਾਗ ਕਿੱਥੇ ਕੁ ਲੱਗੇ? ਕਹਿੰਦੇ ਦਿਖਾਓ। ਕਹਿੰਦੇ ਲੈ ਦਿਖਾ ਦਿੰਦੇ, ਦੇਖ ਉੱਪਰ ਨੂੰ। ਦੇਖਿਆ ਤਾਂ ਲਟਾ ਲਟ ਅੱਗ ਬਲਦੀ ਹੈ, ਪਰ ਉਹਨਾਂ ਦੇ ਵਿੱਚ ਦਰਖਤ ਲੱਗੇ ਹੋਏ ਨੇ, ਫਲ ਲੱਗੇ ਹੋਏ ਨੇ। ਔਰੰਗਜ਼ੇਬ ਕਹਿਣ ਲੱਗਿਆ ਰਾਮ ਰਾਏ ਨੂੰ, ਜੇ ਇੰਨੀ ਸ਼ਕਤੀ ਹੈ ਗੁਰੂ ਘਰ 'ਚ, ਦੋ ਚੰਦਰਮਾ ਦਿਖਾਓ। ਲਓ ਜੀ, ਦੋ ਚੰਦਰਮਾ ਚੜ੍ਹਾ ਤੇ ਰਾਮ ਰਾਏ ਨੇ। ਰਾਤ ਨੂੰ ਸਾਰੇ ਦਰਬਾਰੀਆਂ ਨੇ ਦੇਖੇ, ਕਹਿੰਦੇ ਵੀ ਇੱਕ ਚੰਦ ਤਾਂ ਦੇਖਿਆ, ਦੋ ਨਹੀਂ ਕਦੇ ਦੇਖੇ, ਦੋ ਦਿਖਾਏ ਰਾਮ ਰਾਏ ਜੀ ਨੇ। 72 ਕਰਾਮਾਤਾਂ ਵੱਡੀਆਂ, 144 ਕਰਾਮਾਤਾਂ ਕੋਲ ਦਿਖਾ ਕੇ ਫਿਰ ਵੀ ਉਹਦੀ ਤਸੱਲੀ ਨਹੀਂ ਸੀ ਹੋਈ, ਕਿਉਂਕਿ ਕਰਾਮਾਤਾਂ ਨਾਲ ਤਸੱਲੀ ਨਹੀਂ ਹੁੰਦੀ ਬੰਦੇ ਦੀ, ਦਿਖਾ ਤੀਆਂ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਗੁਰਾਂ ਦੇ ਉਪਦੇਸ਼ ਕਰਕੇ ਜੀਵ ਦੇ ਨਾਲ ਵਾਹਿਗੁਰੂ 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 ਉਚਾਰਦਾ ਹੈ। ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕਾ ਬਚਨ ਨਾ ਆਵੈ ਹਾਰ। ਗੁਰਾਂ ਦਾ ਉਪਦੇਸ਼ ਪ੍ਰਾਪਤ ਹੋਣ ਕਰਕੇ ਸਾਰੇ ਸੰਸਾਰ ਵਿੱਚ ਬੰਦਾ ਪ੍ਰਗਟ ਹੋ ਜਾਂਦਾ। ਜਿਸ ਨੇ ਵੀ ਗੁਰੂ ਦੇ ਉਪਦੇਸ਼ ਨੂੰ ਕਮਾਇਆ ਹੈ, ਮੰਨਿਆ ਹੈ, ਉਹ ਦੁਨੀਆਂ ਵਿੱਚ ਪ੍ਰਗਟ ਹੋਇਆ। ਇਹ ਨਹੀਂ ਕਿ ਗੁਰੂ ਹੁਣੇ, ਗੁਰੂ ਸਤਯੁਗ ਦੇ ਵਿੱਚ ਨਾਰਦ ਮੁਨੀ ਨੇ ਪ੍ਰਹਿਲਾਦ ਨੂੰ ਉਪਦੇਸ਼ਿਆ, ਉਹ ਪ੍ਰਗਟ ਹੈ। ਧਰੂਵ ਜੀ ਨੂੰ ਉਪਦੇਸ਼ ਦਿੱਤਾ, ਧਰੂਵ ਤਾਰਾ ਹੈ, ਉਹ ਤਾਰੇ ਦੇ ਰੂਪ ਵਿੱਚ ਹੀ ਪ੍ਰਗਟ ਹੈ। ਧਰੂਵ ਤਾਰਾ, ਧਰੂਵ ਦਾ ਸੂਖਮ ਰੂਪ ਵੀ ਹੈ ਅਤੇ ਦੂਜਾ ਰੂਪ ਵੀ ਹੈ। ਕਈ ਗੱਲਾਂ ਮਨੁੱਖ ਦੀ ਸੋਝੀ ਤੋਂ ਪਰੇ ਨੇ, ਅਤੇ ਬੁੱਧੀ, ਸੂਖਮ ਬੁੱਧੀ ਵਾਲਾ ਜੀਵ ਜਿਹੜਾ ਸਮਝ ਜਾਂਦਾ, ਜਿਹੜੇ ਮੋਟੀ ਬੁੱਧੀ, ਜਿਹਨੇ ਮੰਦ ਬੁੱਧੀ, ਉਹ ਗੱਲਾਂ ਸਮਝਦੇ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਰੂਪ ਹੈ। ਇੱਕ ਹੁੰਦਾ ਘਰ, ਕੋਈ ਬੰਦਾ ਆਇਆ, ਉਹ ਇਹ ਨਹੀਂ ਪੁੱਛਦਾ ਵੀ ਘਰ ਨੂੰ ਨਹੀਂ ਪੁੱਛਦਾ, ਕਾਗਜ਼ ਦਿਖਾ, ਪ੍ਰੋਪਰਟੀ ਦੇ ਕਾਗਜ਼। ਪ੍ਰੋਪਰਟੀ ਨੂੰ ਪੁੱਛਿਆ ਜਾਂਦਾ, ਪ੍ਰੋਪਰਟੀ ਦਾ ਮਾਲਕ ਕੌਣ ਆ? ਉਹ ਬਾਹਰ ਨਿਕਲਿਆ ਆ, ਇਹ ਮੈਂ ਹਾਂ ਜੀ। ਇਹ ਘਰ ਦੇ ਦੋ ਰੂਪ ਹੁੰਦੇ ਨੇ, ਇੱਕ ਘਰ, ਇੱਕ ਘਰ ਵਾਲਾ। ਦੋ ਰੂਪ ਨੇ, ਇੱਕ ਤਾਰਾ, ਇੱਕ ਤਾਰੇ ਵਾਲਾ। ਇਹ ਸੂਖਮ ਰੂਪ ਵਿੱਚ ਸਾਰੇ ਰਿਸ਼ੀ ਮੁਨੀ ਹੁੰਦੇ ਨੇ। ਇਹ ਹੈ ਅਸਲ ਵਿੱਚ ਬਹੁਤ ਤਾਹਾਂ ਦੀਆਂ ਗੱਲਾਂ, ਜਿਹੜੀਆਂ ਸਿਰਫ ਅਭਿਆਸੀਆਂ ਨੂੰ ਹੀ ਪਤਾ, ਨਾਮ ਰਸੀਆਂ ਨੂੰ ਪਤਾ, ਬ੍ਰਹਮ ਗਿਆਨੀਆਂ ਨੂੰ ਪਤਾ। ਉੱਥੇ ਤਾਂ ਅਸੀਂ ਬਿਨਾਂ ਸ਼ੰਕੇ ਦੇ ਗੱਲਾਂ ਕਰ ਲੈਂਦੇ ਹਾਂ ਉਹਨਾਂ ਨਾਲ, ਪਰ ਆਮ ਸਧਾਰਨ ਮਨੁੱਖ ਨਾਲ ਕਿੱਦਾਂ ਕਰੀਏ? ਉਹ ਤਾਂ ਇਹਨਾਂ ਗੱਲਾਂ ਤੱਕ ਵਿਚਾਰਾ ਗਿਆ ਹੀ ਨਹੀਂ, ਉਹ ਤਾਂ ਹਾਲੇ ਫਸੇ ਹੀ ਥੱਲੇ ਥੱਲੇ ਫਿਰਦਾ, ਹਾਲੇ ਤਾਂ ਉਹਦੇ ਰੌਲੇ ਹੀ ਹੋਰ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਰਾ ਕੁਝ ਜਿੰਨਾ ਕਾਇਨਾਤ ਵਿੱਚ ਹੈ, ਇਹਦਾ ਇੱਕ ਰੂਪ ਵੱਖਰਾ। ਦੋ ਰੂਪ ਹੁੰਦੇ ਹਰੇਕ ਦੇ, ਜਿਵੇਂ ਆਪਣੇ ਨੇ, ਆਪਾਂ ਇੱਕ ਰੂਪ ਵਿੱਚ ਤਾਂ ਸਾਹਮਣੇ ਨਜ਼ਰ ਆ ਰਹੇ ਹਾਂ, ਇੱਕ ਆਪਣੇ ਅੰਦਰ ਹੈ, ਸੂਖਮ ਸਰੀਰ, ਸੂਖਮ ਸਰੀਰ ਹੈ, ਮੈਂ ਇਹਦੇ ਵਿੱਚ ਬੈਠਾ ਹਾਂ। ਸਾਰਿਆਂ ਦੇ ਇਹ ਦੋ ਦੋ ਰੂਪ ਹੁੰਦੇ ਨੇ। ਇਸ ਤਰ੍ਹਾਂ ਇੱਕ ਪਰਮਾਤਮਾ ਦਾ ਵਿਆਪਕ ਰੂਪ ਹੈ, ਇੱਕ ਪਾਸੇ ਤਾਂ ਕਹਿੰਦੇ ਉਹ ਸਰਵ ਵਿਆਪਕ ਹੈ, ਇੱਕ ਪਾਸੇ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਇੱਕ ਪਾਸੇ ਸੂਰਜ ਅਸਮਾਨ ਤੇ, ਇੱਕ ਪਾਸੇ ਸੂਰਜ ਸਾਰੇ ਫੈਲਿਆ ਹੋਇਆ। ਇਸ ਤਰ੍ਹਾਂ ਦਾ ਰੂਪ ਹੈ ਪਰਮਾਤਮਾ ਦਾ, ਫੈਲਿਆ ਹੋਇਆ, ਵਿਆਪਕ ਵੀ ਹੈ, ਪ੍ਰਗਟ ਵੀ ਹੈ ਸੰਸਾਰ ਦੇ ਅੰਦਰ। ਸੋ ਗੁਰਾਂ ਦਾ ਉਪਦੇਸ਼ ਪ੍ਰਾਪਤ ਹੋਣ ਕਰਕੇ ਸਾਰੇ ਸੰਸਾਰ ਵਿੱਚ ਜੀਵ ਪ੍ਰਗਟ ਹੋ ਜਾਂਦਾ, ਗੁਰ ਕੈ ਬਚਨ ਨਾ ਆਵੈ ਹਾਰ। ਗੁਰਾਂ ਦਾ ਉਪਦੇਸ਼ ਹੋਣ ਕਰਕੇ ਕਦੇ ਹਾਰ ਨਹੀਂ ਆਉਂਦੀ, ਮਨੁੱਖ ਹਾਰਦਾ ਨਹੀਂ। ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ, ਜਿਨ੍ਹਾਂ ਉੱਤੇ ਕਿਰਪਾ ਗੁਰੂ ਸਾਹਿਬ ਦੀ, ਉਹ ਮਨੁੱਖਾ ਜਨਮ ਨੂੰ ਹਾਰ ਕੇ ਨਹੀਂ ਜਾਂਦਾ, ਵੈਸੇ ਵੀ ਨਹੀਂ ਹਾਰਦਾ ਉਹ। ਸੋ ਕਦੇ ਨਾ ਹਾਰਦਾ। ਉਹ ਕਿਉਂ ਨਹੀਂ ਹਾਰਦਾ? ਜਿਹਦੇ ਨਾਲ ਗੁਰੂ ਹੈ ਉਹ ਹਾਰਦਾ ਨਹੀਂ, ਪਰ ਜਦੋਂ ਗੁਰੂ ਦਾ ਆਸਰਾ ਛੱਡ ਦਿੰਦਾ ਉਦੋਂ ਹਾਰ ਜਾਂਦਾ। ਨਹੀਂ ਤਾਂ ਖਾਲਸੇ ਦੀ ਕੀ ਲਿਖੀ, ਖਾਲਸੇ ਦੀ ਕਾਹਦੀ? ਵਾਹਿਗੁਰੂ ਜੀ ਕੀ, ਸਦਾ ਹੀ ਫਤਿਹ। ਇਸ ਕਰਕੇ ਸਤਿਗੁਰੂ ਕਹਿੰਦੇ, ਫਤਿਹ ਆ ਉਹਦੀ ਜਿਹੜਾ ਉਪਦੇਸ਼ ਸੁਣਦਾ, ਉਹ ਕਦੇ ਉਹਦੀ ਹਾਰ ਨਹੀਂ ਹੁੰਦੀ, ਹਮੇਸ਼ਾ ਹੀ ਜਿੱਤਦਾ ਹੈ। ਹਾਰ ਨਹੀਂ, ਸਦਾ ਜਿੱਤ ਹੈ ਉਹਦੀ, ਸ਼ਬਦ ਦੇ ਅਭਿਆਸ ਨਾਲ ਸਦਾ ਜਿੱਤ ਹੀ ਹੈ। ਮਹਾਰਾਜਾ ਰਣਜੀਤ ਸਿੰਘ ਜਦੋਂ ਜਾਂਦੇ ਸੀ ਤਾਂ ਸਭ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਮਿਲਟਰੀ ਦੇ ਵਿੱਚ। ਹੁਣ ਵੀ ਇੰਡੀਆ ਦੇ ਵਿੱਚ ਜਿਹੜੀ ਸਿੱਖ ਪਲਟਣਾ ਦੇ ਮੂਹਰੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ। ਪੁਰਾਣੀ ਇੱਕ ਤਸਵੀਰ ਦੇਖਣ ਨੂੰ ਮਿਲੀ ਉਦੋਂ ਜਦੋਂ ਉੱਪਰ ਪਹਾੜਾਂ ਦੇ ਵਿੱਚ ਲੇਹ ਲਦਾਖ 'ਚ ਸਭ ਤੋਂ ਮੂਹਰੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਫੌਜੀ ਜਾ ਰਿਹਾ, ਉਹਦੇ ਪਿੱਛੇ ਸਾਰੀ ਮਿਲਟਰੀ ਜਾ ਰਹੀ। ਮਿਲਟਰੀ ਦੇ ਵਿੱਚ ਹੁਣ ਵੀ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਹੈ, ਔਰ ਫੌਜ ਦੇ ਵਿੱਚ ਜਿਹੜਾ ਗ੍ਰੰਥੀ ਉਹਨੂੰ ਕੈਪਟਨ ਦਾ ਦਰਜਾ ਦਿੱਤਾ ਹੁੰਦਾ, ਕੈਪਟਨ ਸਾਹਿਬ ਨੂੰ ਸਾਰੇ ਸਲੂਟ ਮਾਰੇ, ਉੱਥੇ ਗ੍ਰੰਥੀ ਦਾ ਉਹਦਾ ਬਹੁਤ ਉੱਚਾ ਹੁੰਦਾ ਫੌਜ ਦੇ ਵਿੱਚ। ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਦਾ, ਉਹ ਸਾਰੇ ਫੌਜੀ ਉਹਨੂੰ ਪੁੱਛ ਕੇ ਚੱਲਦੇ ਨੇ। ਜੰਗ ਦੇ ਵਿੱਚ ਵੀ ਸਭ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਹੁੰਦੇ ਨੇ, ਫਿਰ ਉਸ ਰੂਪ ਦੀ ਪੂਜਾ ਕਰਕੇ ਐਨ ਧਿਆਨ ਨਾਲ ਪ੍ਰਕਾਸ਼ ਹੁਕਮਨਾਵਾਂ ਕਰਕੇ ਸਾਰੇ ਜਾਣੇ ਮਾਨਤਾ ਕਰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਿਤੇ ਵੀ ਹੋਵੋ ਸਾਨੂੰ ਯਾਦ ਕਰੋ। ਅਟਕ ਦਰਿਆ ਨੇ ਰਸਤਾ ਦੇ ਦਿੱਤਾ। ਮਹਾਰਾਜ ਰਣਜੀਤ ਸਿੰਘ ਨੇ ਅਰਦਾਸ ਕੀਤੀ, ਅਟਕ ਦਰਿਆ ਦਾ ਪਾਣੀ ਗੋਡੇ ਗੋਡੇ ਰਹਿ ਗਿਆ। ਇਤਿਹਾਸ ਗੱਲ ਹੈ, ਗੁਰੂ ਦੇ ਬਚਨ ਨਾਲ ਡੁੱਬੇ ਨਹੀਂ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਇਆਲ। ਜਿਸ ਬੰਦੇ ਉੱਤੇ ਵਾਹਿਗੁਰੂ ਆਪ ਕਿਰਪਾਲੂ ਹੁੰਦਾ ਪਹਿਲਾਂ, ਉੱਤੋਂ ਗੱਲ ਚੱਲਦੀ ਸਾਰੀ ਇਹ ਅਕਾਲ ਪੁਰਖ ਨਿਰੰਕਾਰ ਜੀ ਤੋਂ ਮਹਾਰਾਜ ਕਥਨ ਕਰਦੇ ਨੇ। ਉਸ ਉੱਤੇ ਫਿਰ ਸਤਿਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਸਦਾ ਹੀ ਦਿਆਲੂ ਰਹਿੰਦੇ ਨੇ। ਗੱਲ ਚੱਲਣੀ ਪਹਿਲਾਂ ਉੱਤੋਂ। ਇੱਥੇ ਪੰਕਤੀਆਂ ਨੇ ਇਸ ਢੰਗ ਨਾਲ ਲਿਖੀਆਂ ਦੋ, ਕਿ ਜਿਸ ਜਨ ਹੋਏ ਆਪ ਕਿਰਪਾਲ, ਜਿਹਦੇ ਉੱਤੇ ਆਪ ਪਰਮੇਸ਼ਰ ਪਹਿਲਾਂ ਕਿਰਪਾਲ ਹੁੰਦਾ, ਨਾਨਕ ਸਤਿਗੁਰ ਸਦਾ ਦਿਆਲ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਇਹ ਉਹ ਇੱਕੋ ਹੀ ਹੈ ਸਾਰਾ ਕੁਛ। ਗੁਰੂ ਨਾਨਕ ਦੇਵ ਜੀ ਉਹੀ ਗੁਰੂ ਅੰਗਦ ਦੇਵ ਜੀ ਨੇ, ਉਹੀ ਗੁਰੂ ਅਮਰਦਾਸ ਜੀ ਨੇ। ਰਾਮ ਬੰਦੇ ਦੀ ਨਿਗਾਹ ਵਿੱਚ ਬਖਸ਼ੇਪਤਾ ਹੋਣ ਕਰਕੇ ਉਹਨੂੰ ਸਮਝ ਨਹੀਂ ਪੈਂਦੀ, ਸਰੂਪ ਉਹੀ ਹੈ। ਸਰੂਪ ਬਾਹਰੋਂ ਬਾਹਰੋਂ ਬਦਲਿਆ ਅਤੇ ਗੁਰੂ ਅੰਗਦ ਦੇਵ ਜੀ ਆ ਗਏ ਹੁਣ ਗੁਰੂ ਅਮਰਦਾਸ ਜੀ। ਪਰ ਜੋਤ ਉਹਾ ਜੁਗਤ ਸਾਏ ਸਹਿ ਕਾਇਆ, ਫਿਰ ਪਲੱਟੀ ਹੈ। ਜੋਤ ਇੱਕੋ ਹੀ ਕੰਮ ਕਰਦੀ ਹੁੰਦੀ ਅੰਦਰ,